નમસ્કાર, એ આકાશવાણી એ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਮੁੜ ਦੁਹਰਾਇਆ ਕਿ ਉਹ ਘੁਸਪੈਠੀਆਂ ਨੂੰ ਦੇਸ਼ ਵਿਚ ਸਿਆਸੀ ਪ੍ਰਤੀਨਿਧਤਾ ਤੈਅ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ 2 ਦਿਨਾਂ ਦੇ ਮਣੀਪੁਰ ਦੌਰੇ ਤੇ ਹੋਣਗੇ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਨੇ ਇੰਡੀਗੋ ਦੀਆਂ ਉਡਾਣਾਂ 'ਚ ਦੇਰੀ ਤੇ ਉਹਨਾਂ ਨੂੰ ਰੱਦ ਕੀਤੇ ਜਾਣ ਦੀ ਨਿਗਰਾਨੀ ਲਈ ਗਠਿਤ ਕੀਤਾ ਇੱਕ ਵਿਸ਼ੇਸ਼ ਦਲ। ਭਾਰਤ ਤੇ ਮਲੇਸ਼ੀਆ ਨੇ ਦਹਿਸ਼ਤਗਰਦੀ ਤੇ ਅੰਤਰਰਾਸ਼ਟਰੀ ਅਪਰਾਧਾਂ ਖਿਲਾਫ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ਰਾਸ਼ਟਰ ਅੱਜ ਮਹਾਵੀਰ ਚੱਕਰ ਨਾਲ ਸਨਮਾਨਿਤ BSF ਦੇ ਸਹਾਇਕ ਕਮਾਂਡੈਂਟ ਰਾਮ ਕ੍ਰਿਸ਼ਨ ਵਧਵਾ ਤੇ ਉਨ੍ਹਾਂ ਦੇ 8 ਸਾਥੀਆਂ ਦੀ ਬਹਾਦਰੀ ਅਤੇ ਸਰਬਉੱਚ ਕੁਰਬਾਨੀ ਨੂੰ ਯਾਦ ਕਰ ਰਿਹਾ ਹੈ। ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਦੂਜਾ 2020 ਕ੍ਰਿਕਟ ਮੈਚ ਅੱਜ ਸ਼ਾਮ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਚੋਣ ਸੁਧਾਰਾਂ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤੇ ਕੱਲ ਲੋਕ ਸਭਾ ਵਿਚ ਗਰਮਾ ਗਰਮ ਬਹਿਸ ਹੋਈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਤੇ ਆਪਣੇ ਵੋਟ ਬੈਂਕ ਨੂੰ ਸੁਰੱਖਿਅਤ ਕਰਨ ਲਈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਾਉਣ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਘੁਸਪੈਠੀਏ ਇਹ ਫੈਸਲਾ ਨਹੀਂ ਕਰ ਸਕਦੇ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਕੌਣ ਹੋਏਗਾ।
ਕੋਈ ਵੀ ਦੇਸ਼ ਦਾ ਲੋਕਤੰਤਰ ਸੁਰੱਖਿਅਤ ਰਹਿ ਸਕਦਾ ਹੈ जब देश का प्रधानमंत्री और राज्य का मुख्यमंत्री कौन हो वो घुसपैठिए तय करेंगे, मान्यवर नहीं रह सकते। इससे कुछ दलों के राजनीतिक स्वार्थ आहत होते हैं। मुझे उन दलों के प्रति एक प्रकार से अनुकंपा भी है, क्योंकि देश के मतदाता तो वोट देते नहीं है, ये थोड़े विदेशी दे देते थे वो भी चले जाएंगे।
ਸ਼੍ਰੀ ਸ਼ਾਹ ਨੇ ਕਿਹਾ ਕਿ SIR ਦਾ ਮਕਸਦ ਵੱਖ ਵੱਖ ਖੇਤਰਾਂ ਤੋਂ ਵੋਟਰਾਂ ਦੇ ਨਾਂ ਹਟਾ ਕੇ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਂ ਹਟਾ ਕੇ ਵੋਟਰ ਸੂਚੀ ਵਿਚ ਸੁਧਾਰ ਕਰਨਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਭੂਗੋਲਿਕ ਤਬਦੀਲੀਆਂ ਨੂੰ ਦੇਸ਼ ਨੂੰ ਦੁਬਾਰਾ ਵੰਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ 2216 ਕਿਲੋਮੀਟਰ ਲੰਮੀ ਬਾਂਗਲਾਦੇਸ਼ ਸਰਹੱਦ ਤੇ ਚੱਲ ਰਹੀ ਘੁਸਪੈਠ ਨੂੰ ਵੀ ਉਜਾਗਰ ਕੀਤਾ। ਸ਼੍ਰੀ ਸ਼ਾਹ ਨੇ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਤੇ ਘੁਸਪੈਠੀਆਂ ਨੂੰ ਬਚਾਉਣ ਦੀ ਰਾਜਨੀਤੀ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਲਾਇਆ ਤੇ ਕਿਹਾ ਕਿ ਵੋਟਰ ਉਨ੍ਹਾਂ ਨੂੰ ਵੋਟ ਬਕਸੇ ਵਿਚ ਜਵਾਬਦੇਹ ਠਹਿਰਾਉਣਗੇ। ਗ੍ਰਹਿ ਮੰਤਰੀ ਨੇ ਸਰਕਾਰ ਦੀ ਪਤਾ ਲਾਓ ਦੇਸ਼ ਨਿਕਾਲਾ ਦੋ ਅਤੇ ਬਾਹਰ ਕੱਢੋ ਦੀ ਨੀਤੀ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਵੋਟਰ ਸੂਚੀ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਮਾਨਤਾ ਨਹੀਂ ਦਿੱਤੀ ਜਾਏਗੀ। ਸ਼੍ਰੀ ਸ਼ਾਹ ਨੇ ਕਿਹਾ ਕਿ SIR ਦਾ ਉਦੇਸ਼ ਕਿਸੇ ਵੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ, ਸਗੋਂ ਲੋਕਤੰਤਰ ਦੀ ਰੱਖਿਆ ਕਰਨਾ ਅਤੇ ਸੁਤੰਤਰ ਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਲੋਕ ਸਭਾ ਵਿਚ ਚੋਣ ਸੁਧਾਰਾਂ ਤੇ ਚਰਚਾ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ਦੀ ਸ਼ਲਾਘਾ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਸ਼ਾਹ ਨੇ ਦੇਸ਼ ਦੀ ਚੋਣ ਪ੍ਰਕਿਰਿਆ ਦੇ ਵੱਖ ਵੱਖ ਪਹਿਲੂਆਂ ਤੇ ਭਾਰਤੀ ਲੋਕਤੰਤਰ ਦੀ ਤਾਕਤ ਨੂੰ ਠੋਸ ਤੱਥਾਂ ਨਾਲ ਉਜਾਗਰ ਕੀਤਾ ਤੇ ਵਿਰੋਧੀ ਧਿਰ ਦੇ ਕਥਿਤ ਝੂਠਾਂ ਦਾ ਪਰਦਾਫਾਸ਼ ਕੀਤਾ। ਭਾਰਤੀ ਰੇਲਵੇ ਨੇ ਮੁਸਾਫਰਾਂ ਲਈ ਸਫ਼ਰ ਨੂੰ ਕਿਵਾਇਤੀ ਰੱਖਣ ਲਈ ਮਾਲੀ ਸਾਲ 2023-24 ਵਿਚ 60,000 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦਿੱਤੀ ਏ। ਲੋਕ ਸਭਾ ਵਿਚ ਜ਼ਿਮਨੀ ਸਵਾਲਾਂ ਦੇ ਜਵਾਬ ਵਿਚ ਰੇਲਵੇ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਮੁਸਾਫਿਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਮੁਸਾਫਿਰਾਂ ਦੇ ਸਫ਼ਰ ਦੀ ਕੁੱਲ ਲਾਗਤ ਦਾ 45%। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤੀ ਰੇਲਵੇ ਦੇ ਕਿਰਾਏ ਦੁਨੀਆਂ ਵਿਚ ਸਭ ਤੋਂ ਘੱਟ ਨੇ। ਰਾਜ ਸਭਾ ਅੱਜ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150 ਵਰ੍ਹੇਗੰਢ ਤੇ ਅੱਗੇ ਚਰਚਾ ਕਰੇਗੀ। ਚਰਚਾ ਕੇਂਦਰੀ ਮੰਤਰੀ ਅਤੇ ਸਦਨ ਦੇ ਨੇਤਾ JB ਨੱਡਾ ਦੇ ਭਾਸ਼ਣ ਨਾਲ ਸਮਾਪਤ ਹੋਏਗੀ। ਇਸ ਤੋਂ ਬਾਅਦ ਰਾਜ ਸਭਾ ਚੋਣ ਸੁਧਾਰਾਂ ਤੇ ਚਰਚਾ ਸ਼ੁਰੂ ਕਰੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮਣੀਪੁਰ ਦੇ 2 ਦਿਨਾਂ ਦੌਰੇ ਤੇ ਇੰਫਾਲ ਪਹੁੰਚਣਗੇ। ਆਪਣੇ ਦੌਰੇ ਦੌਰਾਨ ਉਹ ਰਾਜ ਵਿਚ ਰਸਮੀ ਅਤੇ ਵਿਕਾਸਸ਼ੀਲ ਸਮਾਗਮਾਂ ਦੀ ਲੜੀ ਵਿਚ ਹਿੱਸਾ ਲੈਣਗੇ। ਅੱਜ ਦੁਪਹਿਰ ਬਾਅਦ ਇੰਫਾਲ ਪਹੁੰਚਣ ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਰਵਾਇਤੀ ਗਾਰਡ ਆਫ ਆਨਰ ਦਿੱਤਾ ਜਾਏਗਾ। ਇਸ ਤੋਂ ਬਾਅਦ ਉਹ ਇਤਿਹਾਸਕ ਮਹਿਪਲ ਕਾਂਗਜੀ ਬੰਗ ਦਾ ਦੌਰਾ ਕਰਨਗੇ, ਜਿੱਥੇ ਉਹ ਰਾਜ ਦੇ ਅਮੀਰ ਖੇਡ ਵਿਰਸੇ ਦੇ ਜਸ਼ਨ ਵਜੋਂ ਇਕ ਪੋਲੋ ਪ੍ਰਦਰਸ਼ਨੀ ਮੈਚ ਦੇਖਣਗੇ। ਇੱਥੇ ਇਹ ਦੱਸਿਆ ਜਾਂਦਾ ਹੈ ਕਿ ਆਧੁਨਿਕ ਪੋਲੋ ਖੇਡ ਮਣੀਪੁਰ ਤੋਂ ਪੈਦਾ ਹੋਈ ਸੀ। ਬਾਅਦ ਵਿਚ ਸ਼ਾਮ ਨੂੰ ਰਾਸ਼ਟਰਪਤੀ ਇੰਫਾਲ ਦੇ ਸਿਟੀ ਕਨਵੈਨਸ਼ਨ ਸੈਂਟਰ ਵਿਖੇ ਮਣੀਪੁਰ ਸਰਕਾਰ ਵੱਲੋਂ ਕਰਾਏ ਗਏ ਇਕ ਸਿਵਲ ਸਮਾਗਤੀ ਸਮਾਰੋਹ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦੇ ਕਈ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਨ੍ਹਾਂ ਦਾ ਉਦਘਾਟਨ ਕਰਨ ਦੀ ਉਮੀਦ ਹੈ, ਜੋ ਖੇਤਰੀ ਤਰੱਕੀ ਤੇ ਸਰਕਾਰ ਵੱਲੋਂ ਦਿੱਤੇ ਜਾਂਦੇ ਨਿਰੰਤਰ ਧਿਆਨ ਦਾ ਸੰਕੇਤ ਏ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ DGCA ਨੇ ਵਿਆਪਕ ਪੱਧਰ ਤੇ ਉਡਾਣਾ ਰੱਦ ਕਰਨ ਅਤੇ ਦੇਰੀ ਤੋਂ ਬਾਅਦ ਗੁਰੂਗ੍ਰਾਮ ਵਿਚ ਇੰਡੀਗੋ ਦੇ ਕਾਰਪੋਰੇਟ ਦਫ਼ਤਰ ਵਿਚ ਇਕ ਸਮਰਪਿਤ ਨਿਗਰਾਨੀ ਟੀਮ ਸਥਾਪਿਤ ਕੀਤੀ ਏ। ਇਕ ਆਦੇਸ਼ ਵਿਚ DGCA ਨੇ ਐਲਾਨ ਕੀਤਾ ਕਿ ਇਸ ਕਦਮ ਦਾ ਉਦੇਸ਼ ਉਡਾਣਾ ਚ ਦੇਰੀ ਅਤੇ ਇਨ੍ਹਾਂ ਨੂੰ ਰੱਦ ਕਰਨ ਕਰਕੇ ਮੁਸਾਫਰਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਦੂਰ ਕਰਨਾ ਏ। ਡਿਪਟੀ ਚੀਫ ਫਲਾਈਟ ਆਪਰੇਸ਼ਨ ਇੰਸਪੈਕਟਰ ਕੈਪਟਨ ਵਿਕਰਮ ਸ਼ਰਮਾ ਦੀ ਅਗਵਾਈ ਵਾਲੀ 8 ਮੈਂਬਰੀ ਟੀਮ ਕਾਕਪਿਟ ਅਤੇ ਕੈਬਿਨ ਸਟਾਫ ਦੋਵਾਂ ਲਈ ਬੇੜੇ ਦੀ ਸਮਰੱਥਾ, ਚਾਲਕ ਦਲ ਦੀ ਉਪਲਬਧਤਾ, ਵਰਤੋਂ ਦੇ ਘੰਟੇ, ਯੋਜਨਾਬੱਧ ਛੁੱਟੀਆਂ ਅਤੇ ਸਟੈਂਡ ਬਾਏ ਚਾਲਕ ਦਲ ਸਮੇਤ ਮੁੱਖ ਸੰਚਾਲਨ ਖੇਤਰਾਂ ਦੀ ਨਿਗਰਾਨੀ ਕਰੇਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ @AIRRNU ਜਲੰਧਰ। ਭਾਰਤ ਅਤੇ ਮਲੇਸ਼ੀਆ ਨੇ ਦਹਿਸ਼ਤਗਰਦੀ ਅਤੇ ਅੰਤਰਰਾਸ਼ਟਰੀ ਅਪਰਾਧ ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਇਕ ਸਾਂਝੇ ਬਿਆਨ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਵੀਂ ਦਿੱਲੀ ਵਿਚ ਦਹਿਸ਼ਤਗਰਦੀ ਵਿਰੋਧੀ ਅਤੇ ਅੰਤਰਰਾਸ਼ਟਰੀ ਅਪਰਾਧ ਨਾਲ ਨਜਿੱਠਣ ਤੇ ਭਾਰਤ ਮਲੇਸ਼ੀਆ ਸਾਂਝੇ ਕਾਰਜ ਸਮੂਹ ਦੀ ਤੀਜੀ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਖੇਤਰੀ ਅਤੇ ਆਲਮੀ ਦਹਿਸ਼ਤਗਰਦੀ ਦੇ ਦ੍ਰਿਸ਼ਟੀਕੋਣ ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਦੀ ਸਹਿ ਪ੍ਰਧਾਨਗੀ ਭਾਰਤ ਦੇ ਵਿਦੇਸ਼ ਮੰਤਰਾਲੇ ਵਿਚ ਦਹਿਸ਼ਤਗਰਦੀ ਵਿਰੋਧੀ ਜੁਆਇੰਟ ਸਕੱਤਰ ਵਿਨੋਦ ਬਹਾਦੇ ਅਤੇ ਮਲੇਸ਼ੀਆ ਦੇ ਗ੍ਰਹਿ ਮੰਤਰਾਲੇ ਵਿਚ ਅੰਡਰ ਸੈਕਟਰੀ ਮੁਹੰਮਦ ਅਜ਼ਲਾਨ ਬਿਨ ਰਜ਼ਾਲੀ ਨੇ ਕੀਤੀ। ਦੋਵਾਂ ਧਿਰਾਂ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਨਿਖੇਧੀ ਕੀਤੀ ਅਤੇ ਦਹਿਸ਼ਤਗਰਦੀ ਦਾ ਵਿਆਪਕ ਅਤੇ ਨਿਰੰਤਰ ਢੰਗ ਨਾਲ ਮੁਕਾਬਲਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਰਾਸ਼ਟਰ ਅੱਜ ਮਹਾਂਵੀਰ ਚੱਕਰ ਨਾਲ ਸਨਮਾਨਿਤ BSF ਦੇ ਸਹਾਇਕ ਕਮਾਂਡੈਂਟ ਰਾਮ ਕ੍ਰਿਸ਼ਨ ਵਧਵਾ ਅਤੇ ਉਨ੍ਹਾਂ ਦੇ 8 ਸਾਥੀਆਂ ਦੀ ਬਹਾਦਰੀ ਅਤੇ ਸਰਵਉੱਚ ਕੁਰਬਾਨੀ ਨੂੰ ਯਾਦ ਕਰ ਰਿਹਾ ਹੈ, ਜਿਨ੍ਹਾਂ ਦੀ ਬਹਾਦਰੀ ਨੇ 1971 ਦੀ ਜੰਗ ਦੌਰਾਨ ਪੰਜਾਬ ਦੇ ਫਿਰੋਜ਼ਪੁਰ ਦੇ ਮਮਦੋੜ ਸੈਕਟਰ ਵਿਚ ਰਾਜਾ ਮੋਹਤਮ ਪੋਸਟ ਨੂੰ ਦੁਸ਼ਮਣਾਂ ਤੋਂ ਖੋਲਿਆ ਸੀ। 8 ਵਿਚੋਂ 2 ਨੂੰ ਸੇਨਾ ਮੈਡਲ ਅਤੇ 6 ਨੂੰ ਮਰਨ ਉਪਰੰਤ ਬਹਾਦਰੀ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਸੀ। BSF ਇਸ ਦਿਨ ਨੂੰ ਰਾਜਾ ਮੋਹਤਮ ਦਿਵਸ ਵਜੋਂ ਮਨਾਉਂਦੀ ਏ। 1971 ਦੀ ਜੰਗ ਦੌਰਾਨ ਰਾਜਾ ਮੋਹਤਮ ਬਾਰਡਰ ਆਊਟ ਪੋਸਟ ਤੇ BSF ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਵਿਸ਼ੇਸ਼ ਸਮਾਗਮ ਕਰਾਇਆ ਜਾਏਗਾ। ਇਕ ਰਿਪੋਰਟ।
ਸਹਾਇਕ ਕਮਾਂਡੈਂਟ RK ਵਾਧਵਾ 1963 ਤੋਂ 1967 ਤੱਕ ਭਾਰਤੀ ਫੌਜ ਦੀ ਤੋਪਖਾਨਾ ਰੈਜੀਮੈਂਟ ਵਿਚ ਬਤੌਰ ਅਫਸਰ ਸੇਵਾ ਨਿਭਾਉਣ ਤੋਂ ਬਾਅਦ 1968 ਵਿਚ ਸੀਮਾ ਸੁਰੱਖਿਆ ਬਲ ਵਿਚ ਸ਼ਾਮਲ ਹੋਏ ਸਨ। 1971 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ 3 ਦਸੰਬਰ ਨੂੰ ਰਾਜਾ ਮੋਹਤਮ ਪੋਸਟ ਦੁਸ਼ਮਣਾਂ ਨੇ ਕਬਜ਼ਾ ਲਈ ਸੀ। 5 ਦਸੰਬਰ ਨੂੰ ਸਹਾਇਕ ਕਮਾਂਡੈਂਟ ਵਾਧਵਾ, ਜੋ ਕਿ BSF ਦੀ 31ਵੀਂ ਬਟਾਲੀਅਨ ਦੇ ਕੰਪਨੀ ਕਮਾਂਡਰ ਸਨ, ਉਨ੍ਹਾਂ ਨੂੰ ਪੋਸਟ ਤੇ ਮੁੜ ਕਬਜ਼ਾ ਕਰਨ ਦਾ ਕੰਮ ਸੌਂਪਿਆ ਗਿਆ। ਸਮੇਂ ਅਤੇ ਸਰੋਤਾਂ ਦੀ ਘਾਟ ਦੇ ਬਾਵਜੂਦ ਇਸ ਜਾਂਬਾਜ਼ ਅਧਿਕਾਰੀ ਨੇ ਆਪਣੀ ਟੀਮ ਨੂੰ ਪ੍ਰੇਰਿਤ ਕੀਤਾ, ਜਿਸ ਵਿਚ ਇਕ ਇੰਸਪੈਕਟਰ, ਇਕ ਸਬ ਇੰਸਪੈਕਟਰ, 4 ਕਾਂਸਟੇਬਲ ਅਤੇ 2 ਰਸੋਈਏ ਸ਼ਾਮਲ ਸਨ ਅਤੇ 6 ਅਤੇ 7 ਦਸੰਬਰ 1971 ਦੀ ਵਿਚਕਾਰਲੀ ਰਾਤ ਨੂੰ ਦੁਸ਼ਮਣਾਂ ਤੇ ਹਮਲਾ ਕਰ ਦਿੱਤਾ। ਭਾਰੀ ਮੁਸ਼ਕਲਾਂ ਦੇ ਬਾਵਜੂਦ ਮਿਸਾਲੀ ਹਿੰਮਤ ਅਤੇ ਸ਼ਾਨਦਾਰ ਬਹਾਦਰੀ ਦੇ ਪ੍ਰਦਰਸ਼ਨ ਨਾਲ ਇਨ੍ਹਾਂ ਬਹਾਦਰ ਜਵਾਨਾਂ ਨੇ 3 ਘੰਟੇ ਦੀ ਭਿਆਨਕ ਲੜਾਈ ਤੋਂ ਬਾਅਦ 7 ਦਸੰਬਰ ਨੂੰ ਪਾਕਿਸਤਾਨੀ ਫੌਜਾਂ ਤੋਂ ਇਸ ਸਰਹੱਦੀ ਚੌਕੀ ਤੇ ਸਫਲਤਾਪੂਰਵਕ ਕਬਜ਼ਾ ਕਰ ਲਿਆ। ਪਰੰਤੂ 11 ਦਸੰਬਰ ਨੂੰ ਦੁਸ਼ਮਣ ਦੇ ਜਵਾਬੀ ਹਮਲੇ ਦਾ ਮੁਕਾਬਲਾ ਅਤੇ ਚੌਕੀ ਦੀ ਰੱਖਿਆ ਕਰਦੇ ਹੋਏ ਸਹਾਇਕ ਕਮਾਂਡੈਂਟ ਵਧਵਾ ਦੁਸ਼ਮਣ ਦੀ ਭਾਰੀ ਬੰਬਾਰੀ ਵਿਚ ਸ਼ਹੀਦ ਹੋ ਗਏ। ਭਾਰਤ ਨੇ ਉਨ੍ਹਾਂ ਦੀ ਬਹਾਦਰੀ ਅਤੇ ਸਰਵਉੱਚ ਕੁਰਬਾਨੀ ਲਈ ਉਨ੍ਹਾਂ ਨੂੰ ਮਰਨ ਉਪਰੰਤ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ। ਉਹ BSF ਦੇ ਪਹਿਲੇ ਅਤੇ ਇਕਲੌਤੇ ਅਧਿਕਾਰੀ ਹਨ ਜਿਨ੍ਹਾਂ ਨੂੰ ਇਸ ਬਹਾਦਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਉਨ੍ਹਾਂ ਦੇ 2 ਸਾਥੀਆਂ ਸਬ ਇੰਸਪੈਕਟਰ ਇਕਬਾਲ ਸਿੰਘ ਅਤੇ ਕਾਂਸਟੇਬਲ ਰਾਮ ਸਿੰਘ ਨੂੰ ਵੀ ਉਨ੍ਹਾਂ ਦੀ ਬੇਮਿਸਾਲ ਬਹਾਦਰੀ ਅਤੇ ਡਿਊਟੀ ਪ੍ਰਤੀ ਸਮਰਪਣ ਲਈ ਸੇਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰ ਅੱਜ ਇਨ੍ਹਾਂ ਸਾਰਿਆਂ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਨੇ ਸਾਡੀ ਮਾਤ ਭੂਮੀ ਭਾਰਤ ਦੀ ਸਰਹੱਦਾਂ ਦੀ ਬਹਾਦਰੀ ਨਾਲ ਰਾਖੀ ਕਰਦਿਆਂ ਕੁਰਬਾਨੀ ਦੇ ਦਿੱਤੀ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਦੂਜਾ 2020 ਕ੍ਰਿਕਟ ਮੈਚ ਅੱਜ ਸ਼ਾਮ 7 ਵਜੇ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾਏਗਾ। ਆਖਿਰ ਵਿਚ ਖਾਸ ਖਬਰਾਂ ਇਕ ਵਾਰ ਫੇਰ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਚ ਮੁੜ ਦੁਹਰਾਇਆ ਕਿ ਉਹ ਘੁਸਪੈਠੀਆਂ ਨੂੰ ਦੇਸ਼ ਵਿਚ ਸਿਆਸੀ ਪ੍ਰਤੀਨਿਧਤਾ ਤੈਅ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ 2 ਦਿਨਾਂ ਦੇ ਮਣੀਪੁਰ ਦੌਰੇ ਤੇ ਹੋਣਗੇ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਨੇ ਇੰਡੀਗੋ ਦੀਆਂ ਉਡਾਣਾਂ ਚ ਦੇਰੀ ਤੇ ਉਨ੍ਹਾਂ ਨੂੰ ਰੱਦ ਕੀਤੇ ਜਾਣ ਦੀ ਨਿਗਰਾਨੀ ਲਈ ਗਠਿਤ ਕੀਤਾ ਇਕ ਵਿਸ਼ੇਸ਼ ਦਲ। ਤੇ ਰਾਸ਼ਟਰ ਅੱਜ ਮਹਾਂਵੀਰ ਚੱਕਰ ਨਾਲ ਸਨਮਾਨਿਤ BSF ਦੇ ਸਹਾਇਕ ਕਮਾਂਡੈਂਟ ਰਾਮ ਕ੍ਰਿਸ਼ਨ ਵਧਵਾ ਤੇ ਉਨ੍ਹਾਂ ਦੇ 8 ਸਾਥੀਆਂ ਦੀ ਬਹਾਦਰੀ ਅਤੇ ਸਰਵਉੱਚ ਕੁਰਬਾਨੀ ਨੂੰ ਯਾਦ ਕਰ ਰਿਹਾ ਹੈ। ਆਕਾਸ਼ਵਾਣੀ ਤੋਂ ਖਬਰਾਂ ਖਤਮ ਹੋਈਆਂ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:10 ਤੇ। ਨਮਸਕਾਰ।